ਆਪਣੀ ਪਛਾਣ। ਮਸਤਾਨਾ ਬੰਤਾ ਸਿੰਘ ਬਰਾਗਣ ਮੋਢੇ ਤੇ ਧਰੀ, ਘੁੰਗਰੂ ਛਣਕਾਉਂਦਾ ਨੰਗੇ ਪਿੰਡੇ ਆਇਆ ਤੇ ਚਰਨੀ ਸਿਰ ਧਰ ਮੱਥਾ ਟੇਕ ਸਤਿਗੁਰੂ ਜੀ ਤੋਂ ਪੁੱਛਿਓ ਸੂ, ਭਲਾ ਦੱਸੋ ਖਾਂ ਮੈਂ ਨਾਰੀ ਹਾਂ ਜਾਂ ਪੁਰਖ ਹਾਂ। ਸਤਿਗੁਰ ਜੀ ਮੁਸਕਰਾ ਕੇ ਵਚਨ ਕੀਤਾ, ਤੈਨੂੰ ਨਹੀਂ ਪਤਾ ਤੂੰ ਕੀ ਹੈ। ਉਸ ਕਿਹਾ, ਜੇ ਆਪਣੀ ਪਹਿਚਾਣ ਹੋ ਜਾਏ ਤਾਂ ਪੂਰਨ ਗਿਆਨ ਹੋ ਜਾਏ। ਕਹਿੰਦਾ ਹੱਸਦਾ ਹੱਸਦਾ ਨੱਸ ਗਿਆ। ਇੱਕ ਸਿੱਖ ਕੋਠੇ ਦੀ ਅਰਜ਼ ਕੀਤੀ। ਸਤਿਗੁਰੂ ਜੀ ਉੱਤਰ ਦਿੱਤਾ, ਇਹ ਕੰਮ ਛੋਟੇ ਕਾਕੇ ਦੇ ਜੁੰਮੇ ਹੈ। ਇੱਕ ਮਸਤਾਨੇ ਫੁੱਲ ਭੇਟਾ ਕੀਤਾ। ਸਤਿਗੁਰੂ ਜੀ ਕਿਹਾ, ਸੋਹਣਾ ਹੈ, ਜੇ ਨਾ ਤੋੜ ਦੋ ਕੁਝ ਚਿਰ ਹੋਰ ਜੀ ਲੈਂਦਾ। ਹੁਣ ਝੱਟ ਦਾ ਝੱਟ ਹੀ ਇਸ ਦੀ ਮਟਕ ਹੈ ਅਤੇ ਕਿਹੋ ਨੇ ਕਿਸੇ ਪਾਸਿਓਂ ਛੁੱਟ ਨਹੀਂ ਸਕੀਦਾ। ਮਸਤਾਨੇ ਕਿਹਾ, ਅੱਗੋਂ ਇਵੇਂ ਹੀ ਕਰਾਂਗਾ ਜਿਵੇਂ ਕਿਹਾ ਜੇ। ਥੋੜ੍ਹਾ ਜਿਹਾ ਵਿਆਹ। ਬੰਤਾ ਸਿੰਘ ਮਸਤਾਨੇ ਨੂੰ ਬਦਾਮ ਹੱਥੀਂ ਉਸਦੇ ਪੱਲੇ ਬੰਨ ਕਿਹੋ ਨੇ, ਤੇਰਾ ਥੋੜ੍ਹਾ ਜਿਹਾ ਵਿਆਹ ਕਰ ਦਈਏ। ਬੰਤਾ ਸਿੰਘ ਕਿਹਾ, ਜੇ ਕਰਨਾ ਜੇ ਤਾਂ ਪੂਰਾ ਕਰੋ। ਸਤਿਗੁਰੂ ਜੀ ਵੀ ਸੁਣ ਹੱਸ ਪਏ ਅਤੇ ਮਸਤਾਨਾ ਵੀ ਹੱਸ ਕੇ ਨੱਸ ਗਿਆ। ਸਤਿਗੁਰੂ ਜੀ ਬਰਾਜ ਕੇ ਬਚਨ ਕੀਤਾ, ਕਦੀ ਕਦੀ ਹੀ ਐਸੀ ਘੜੀ ਮੌਜ ਮੇਲੇ ਵਾਲੀ ਆਉਂਦੀ ਹੈ, ਨਹੀਂ ਤਾਂ ਉੱਪਰਲੀ ਵਰਤਨ ਵਾਲੇ ਹੀ ਮਿਲਦੇ ਹਨ। ਕਿਹੋ ਨੇ, ਜੇ ਸੁਖੀ ਰਹਿਣਾ ਹੋਵੇ ਤਾਂ ਸੰਗਤ ਆਪ ਤੋਂ ਉੱਚੇ ਦੀ ਕਰੀਏ ਅਤੇ ਆਪ ਤੋਂ ਨੀਵੇਂ ਨੂੰ ਵੇਖੀਏ ਅਤੇ ਨਸੀਬ ਆਪਣੇ 'ਤੇ ਆਰਾਮ ਰਜਾ 'ਤੇ ਰਾਜ਼ੀ ਰਹੀਏ, ਨਹੀਂ ਤਾਂ ਦੁੱਖ ਹੀ ਦੁੱਖ ਹੈ। ਇੱਕ ਸਾਧ ਬਚਨ ਸੁਣਾਇਆ ਕਿ ਏਕ ਸਮੇਂ ਇੱਕ ਸ਼ਬਦੀ ਗੁਰਬਾਣੀ ਸੁਣਨ ਤੋਂ ਬਾਅਦ ਉੱਠ ਕਿਹਾ, ਮੈਂ ਤਾਂ ਨਿਰੀਆਂ ਗੱਲਾਂ ਹੀ ਕਰਨੀਆਂ ਹਨ, ਹੁਣ ਸਸਤਾ ਸੌਦਾ ਲਾਓ ਤਾਂ ਸੰਤ ਜਵਾਹਰ ਸਿੰਘ ਜੀ ਮਿਰਜੇ ਵਾਲੀਏ ਇਹ ਕਹਿ ਉੱਠ ਤੁਰੇ। ਹੁਣ ਆਨੇ ਗਜ ਵਾਲਾ ਕੱਪੜਾ ਆ ਗਿਆ, ਮਾੜੇ ਧੀੜੇ ਹੀ ਖਰੀਦਣਗੇ। ਸਤਿਗੁਰ ਜੀ ਸੁਣ ਕਿਹਾ, ਸੰਤਾਂ ਠੀਕ ਕਿਹਾ ਸੀ, ਮਹਿੰਗੀ ਚੀਜ਼ ਚੰਗੀ ਅਤੇ ਸੁੱਖ ਦੇਣੀ ਅਤੇ ਮਿਆਦੀ ਹੁੰਦੀ ਏ ਅਤੇ ਸਸਤੀ ਵਕਤ ਪਾਣੀ ਹੁੰਦੀ ਏ। ਸਤਿਗੁਰ ਜੀ ਪਿਛਲੇ ਪਹਿਰ ਦੇ ਦੀਵਾਨ ਵਿੱਚ ਸਾਜਾਂ ਨਾਲ ਉਂਗਲੀ ਲੜਾਈ ਹਿਲਾਈ ਜਾਂਦੇ ਸੀ। ਸਤਿਗੁਰੂ ਜੀ ਆਪ ਸ਼ਬਦ ਪੜ੍ਹ ਬੜੇ ਵੈਰਾਗ ਵਿੱਚ ਹੋ ਪ੍ਰਮਾਣ, ਅਸੁਣ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ, ਹਮ ਹੈ ਜੋਗੀ ਪ੍ਰੇਮ ਕੇ ਪ੍ਰੇਮ ਹਮਾਰਾ ਦੇਸ, ਨਾਮ ਭਗਤ ਲੇ ਨਿੱਜ ਘਰ ਬੈਠੇ ਅਜਹੋ ਤਿਨਾੜੀ ਆਸਾ ਆਦਿ ਲਾਏ। ਬੰਤਾ ਸਿੰਘ ਮਸਤਾਨਾ ਨਿਰਿਤਕਾਰੀ ਕਰਦਾ ਗਿਆ, ਦਿਆਲ ਨੇ ਦਾ ਨਹੀਂ ਲੱਗਣ ਦਿੱਤਾ। ਸਤਿਗੁਰੂ ਜੀ 29 ਅੱਸੂ 2007 ਸੰਤਨਗਰ ਦਰਸ਼ਨ ਦਿੱਤੇ। ਦਿਆਲ ਸਿੰਘ ਵਰਨਾ ਦੇ ਨੂੰ ਸਿਰ ਦਰਦ ਅਤੇ ਤਾਪ ਚੜ੍ਹਿਆ ਸੋਣਾ, ਉਸਦੇ ਘਰ ਦਰਸ਼ਨ ਦਿੱਤੇ। ਉਸ ਦੀ ਸੁਪਤਨੀ ਕਿਰਪਾਲ ਕੌਰ 5 ਰੁਪਏ ਭੇਟਾ ਧਰੇ ਅਤੇ ਕਿਹੋ ਨੇ, ਜਾਂ ਦਵਾ ਨਹੀਂ ਦਿੰਦਾ ਜਾਂ ਭੇਟਾ ਨਹੀਂ ਮੈਂ ਲੈਂਦਾ। ਦਿਆਲ ਸਿੰਘ ਕਿਹਾ, ਸਭ ਦਵਾਈਆਂ ਆਪ ਦੀ ਦਇਆ ਵਿੱਚ ਹਨ, ਭੇਟਾ ਹੀ ਲਵੋ। ਉਸਦਾ ਤਾਪ ਦਰਦ ਅਗਲੇ ਰੋਜ਼ ਹਟ ਗਿਆ ਅਤੇ ਉਸ ਕਿਹਾ, ਕੱਲ੍ਹ ਮੈਨੂੰ ਦਾ ਲੱਗ ਚੱਲਿਆ ਸੀ, ਹੁਣ ਇਹ ਘੋਨਾ ਮੋਨਾ ਹੋ ਕਰੀ ਵਾਲੇ ਰਹਿੰਦਾ ਹੈ। ਸਰਬ ਰੋਗ ਕਾ ਔਖਦ ਨਾਮ। ਸੁਚੈਨ ਸਿੰਘ ਵਰਪਾਲਾਂ ਦੇ ਨੂੰ ਜੋੜਾਂ ਵਿੱਚ ਦਰਦਾਂ ਸੀ। ਸਤਿਗੁਰੂ ਜੀ ਆਪਣੀ ਰੱਖ ਵਿੱਚ ਆਏ ਸੀ, ਕਿਹਾ ਆਵੀਂ, ਝੋਟੇ 'ਤੇ ਚੜ੍ਹ ਕੇ ਗਿਆ ਪਰ ਅਰਜ਼ ਦਾ ਸਮਾਂ ਨਾ ਮਿਲਿਆ। ਅਗਲੇ ਰੋਜ਼ ਵੱਡਾ ਭਰਾ ਉਸਦਾ ਸੁਰਜੀਤ ਸਿੰਘ ਕੋਠੀ ਗਿਆ ਤਾਂ ਕਿਹੋ ਨੇ, ਉਸਦਾ ਹੀ ਕੰਮ ਹੈ, ਉਹ ਆਵੇ। ਸੁਚੈਨ ਸਿੰਘ ਫਿਰ ਝੋਟੇ 'ਤੇ ਚੜ੍ਹ ਕੇ ਗਿਆ, ਕਿਹੋ ਨੇ, ਸਕੇਸ਼ ਇਸ਼ਨਾਨ ਕਰ, ਮਾਲਾ ਫੇਰਿਆ ਕਰ ਅਤੇ ਜੇ ਜੀ ਕਰੇ ਤਾਂ ਰਤਨ ਸਿੰਘ ਤੋਂ ਦਵਾਈ ਪੀ ਲੈ ਜਾ। ਰਤਨ ਸਿੰਘ ਦਵਾਈ ਦੇ ਦਿੱਤੀ ਪਰ ਕਿਹਾ, ਇਹ ਤਾਂ ਬਹਾਨਾ ਹੈ, ਰਾਜੀ ਤਾਂ ਤੂੰ ਹੋ ਹੀ ਜਾਣਾ ਹੈ। ਸੁਚੈਨ ਸਿੰਘ ਅਗਲੇ ਰੋਜ਼ ਹੀ ਸੰਕੇਸ਼ ਨਹਾ ਮਾਲਾ ਫੇਰਨ 'ਤੇ ਤੁਰਨ ਲੱਗ ਗਿਆ। ਦਵਾਈ ਵੀ ਲਈ ਪਰ ਰਾਜੀ ਬਚਨ ਨਾਲ ਹੀ ਹੋਇਆ। ਹੁਣ ਇਹ ਦੋਵੇਂ ਭਾਈ ਅੰਮ੍ਰਿਤਸਰ ਵੱਡੇ ਵੱਸਦੇ ਹਨ ਅਤੇ ਕਹਿੰਦੇ ਹਨ, ਸਤਿਗੁਰੂ ਜੀ ਦੀ ਰਜ਼ਾ ਵਿੱਚ ਹੀ ਰਾਜੀ ਹੋਣਾ ਜਾਪਿਆ। ਸਤਿਗੁਰੂ ਜੀ ਹੁਕਮਨਾਮੇ ਵਿੱਚ ਗੋਪਾਲ ਸਿੰਘ ਹੱਟੀ ਵਾਲੇ ਦਾ ਨਾਮ ਸੁਣ ਬਚਨ ਕੀਤਾ। ਇਹ ਮੋੜਿਆਂ ਅੰਮ੍ਰਿਤਸਰ ਦੇ ਸੀ ਅਤੇ ਵਿਦੇਸ਼ੋਂ ਹੁਕਮ ਆਏ ਅਤੇ ਗੁਰੂ ਹਰੀ ਸਿੰਘ ਜੀ ਇਹਨਾਂ ਤੋਂ ਗੁਰਮੁਖੀ ਪੜ੍ਹੇ ਸੀ। 60 ਵਰਸ਼ਾਂ ਦੀ ਉਮਰ ਵਿੱਚ ਸਧਾਰਨ ਪਾਠ ਕੀਤਾ ਸੀ। ਗੁਰੂਆਂ ਦਾ ਗਿਆਨ। ਇਸ ਦਿਨ ਦਰਸ਼ਨ ਸਿੰਘ ਖਜਾਨ ਸਿੰਘ ਨਾਲ ਟਹਿਲ ਸਿੰਘ ਕਾਲੀਆ, ਜੋ ਮਾਗਟਾਂ ਦਾ ਹੈ ਪਰ ਹੁਣ ਕਰਨਾਲ ਰਹਿੰਦਾ, ਅਤੇ ਤਾਰਾ ਸਿੰਘ ਰਾਗੀ ਸੰਤ ਨਗਰ ਰਹਿੰਦਾ, ਜੋ ਤਰਨ ਤਾਰਨ ਕੋਲ ਲਲਿਆਲੀ ਦਾ ਏ, ਰਲ ਸ਼ਬਦ ਪੜ੍ਹਦੇ ਸੀ। ਸਤਿਗੁਰੂ ਜੀ ਤਾਰਾ ਸਿੰਘ ਨੂੰ ਕਿਹਾ, ਤੂੰ ਤੂਸ਼ ਲਿਆਇਆ ਕਰ। ਉਸ ਕਿਹਾ, ਪਾਟ ਗਿਆ ਅਤੇ ਮੈਨੂੰ ਮੜਨ ਦੀ ਜਾਚ ਨਹੀਂ। ਸਤਿਗੁਰੂ ਜੀ ਕਿਹਾ, ਲਿਆਵੀਂ ਮੈਂ ਤੈਨੂੰ ਮੜ ਦਿਆਂਗਾ। ਢੋਲਕ ਵਾਜਾ ਤੂਸ ਸਿਤਾਰ ਤੰਬੂਰਾ ਆਦਿ ਸਭ ਸਾਜ਼ ਸਤਿਗੁਰੂ ਜੀ ਵਜਾ ਲੈਂਦੇ ਹਨ, ਪਰ ਸਿੱਖ ਦੇ ਕਿਸੇ ਕਦੇ ਨਹੀਂ ਦੇਖਿਆ। ਸੋਚ ਸਭ ਹੈਰਾਨ ਹੋਏ, ਮੜਨਾ ਵੀ ਜਾਣਦੇ ਹਨ। ਪਸ਼ੂ ਪ੍ਰਦਰਸ਼ਨੀ ਅਤੇ ਦੁਸ਼ਹਿਰਾ। ਸਤਿਗੁਰੂ ਜੀ ਦੋ ਕੱਤਕ ਸੰਤ ਨਗਰ ਬੰਗਲੇ ਪਸ਼ੂ ਪ੍ਰਦਰਸ਼ਨੀ ਕੀਤੀ। ਗਊਆਂ ਮੱਝਾਂ ਬੈਲ ਆਦਿ ਦੇਖ ਛੋਟੇ ਬਾਬਾ ਜੀ ਨੇ ਨਿਰਣਾ ਕੀਤਾ ਹੋਇਆ ਸੀ। ਆਪ ਕਰੀ ਵਾਲੇ ਦੋਨਾਂ ਦਾ ਰੌਲਾ ਲਾਭ ਸਿੰਘ ਦਾ ਪਾਇਆ ਸੁਣ ਗਏ ਸੀ। ਪਤਾ ਕਰ ਆਏ ਕਿ ਕੋਈ ਸਰਕਾਰੀ ਤੌਰ 'ਤੇ ਜ਼ਮੀਨ ਦੀ ਵੰਡ ਕਰਨ 'ਤੇ ਪਵਾਉਣ ਦੀਆਂ ਦਰਖਾਸਤਾਂ ਦੇ ਰਹੇ ਹਨ। ਕੁਵੇਲੇ ਆਏ, ਇਨਾਮ ਵੰਡੇ ਹੱਥੀਂ। ਸਤਿਗੁਰੂ ਜੀ ਦੁਸ਼ਹਿਰੇ ਦਾ ਮੇਲਾ ਸੰਤ ਨਗਰ ਆਰੰਭਿਆ ਅਤੇ ਕਿਹਾ, ਜਿਸ ਵਸਤ ਦੀ ਲੋੜ ਹੈ ਜੀਵਨ ਨਗਰੋਂ ਲੈ ਆਵੋ। ਪਿਛਲੇ ਪਹਿਰ ਦੇ ਦੀਵਾਨ ਵਿੱਚ ਦਸੌਂਦਾ ਸਿੰਘ ਕਿਹਾ, ਗੁਰੂ ਘਰ ਨੂੰ ਚਾਹੀਦਾ ਕੜਾਈ ਇੰਨੀ ਨਾ ਵਰਤੇ, ਹਿੱਸਾ ਨਰਮ ਲਵੇ ਮੁਜਾਰਿਆਂ ਤੋਂ। ਸੰਤਾਲਾ ਸਿੰਘ ਜੀ ਕਿਹਾ, ਉਹ ਆਪਣੀਆਂ ਕੁੜੀਆਂ ਦੇ ਮੁਕਲਾਵੇ 'ਤੇ ਨਹੀਂ ਕਰਤੂਤਾਂ ਕਰ ਤੋੜਦੇ, ਤੁਹਾਨੂੰ ਹੀ ਤੇ ਹਰ ਦਰ ਆਏ ਨੂੰ ਸ਼ਿਕਾਈ ਵਰਤਾਈ ਜਾਂਦੇ ਹਨ। ਤੂੰ ਅਨਪੜ੍ਹ ਜੱਟ ਹੋ ਕੇ ਝੱਟ ਕਿੱਥੇ ਚੜ੍ਹ ਗਿਆ? ਕੁਝ ਸੋਚ ਤੇਰੇ ਜਿੰਨੀ ਭੀ ਸਤਿਗੁਰੂ ਜੀ ਸੋਝੀ ਨਹੀਂ ਰੱਖਦੇ। ਸਤਿਗੁਰੂ ਜੀ ਨੇ ਸੰਤ ਜੀ ਨੂੰ ਰੋਕ ਲਿਆ ਅਤੇ ਕਿਹਾ, ਮਸਤਾਨੇ ਅਤੇ ਇਆਨੇ ਦੀ ਦੋਸਤੀ ਇੱਕੋ ਬਰਾਬਰ ਹੁੰਦੀ ਹੈ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ ਤਰ੍ਹਾਂ, ਅਤੇ ਕਿਹੋ ਨੇ ਤੁਸੀਂ ਉਸ ਵਾਸਤੇ ਵੀ ਗੁਰੂ ਅੱਗੇ ਅਰਜ ਕਰੋ, ਉਸ 'ਤੇ ਬਖਸ਼ਿਸ਼ ਹੀ ਰਹੇ। ਚਾਰ ਕੱਤਕ ਮੇਲੇ ਦਾ ਭੋਗ ਪਿਆ। ਹਵਨ ਹੋਇਆ ਬੀਬੀਆਂ ਵੱਲੋਂ, ਬਿਹੰਗਮਾਂ ਸਾਧਾਂ ਵੱਲੋਂ, ਸਤਿਗੁਰੂ ਜੀ ਵੱਲੋਂ, ਆਨੰਦਾਂ ਵੱਲੋਂ ਆਏ ਪਾਠ 225 ਸਧਾਰਨ ਆਦਿ ਗ੍ਰੰਥ ਸਾਹਿਬ ਦੇ ਅਤੇ ਦਸਮ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ। ਸੰਤ ਨਗਰ ਮੇਲੇ ਦਾ ਅਰਦਾਸਾ ਕੀਤਾ ਅਤੇ ਪਿਛਲੇ ਪਹਿਰ ਜੀਵਨ ਨਗਰ ਦੀਵਾਨ ਲੱਗਾ। ਮਹਾਰਾਜ ਨਿਹਾਲ ਸਿੰਘ ਜੀ ਵੀ ਆਏ ਸੀ। ਪਿੱਛੇ ਹੀ ਸੰਗਤ ਵਿੱਚ ਬੈਠ ਰਹੇ, ਜਿਵੇਂ ਮੁੱਢੋਂ ਮਾਇਆ ਮੱਥਾ ਟੇਕੀ ਨਹੀਂ ਲੈਂਦੇ, ਤਿਵੇਂ ਹੀ ਹੁਣ ਵੀ ਕਹਿੰਦੇ, ਇਹ ਉਹਨਾਂ ਸਤਿਗੁਰਾਂ ਦਾ ਹੀ ਹੱਕ ਹੈ ਜੋ ਸਤਿਗੁਰੂ ਰਾਮ ਸਿੰਘ ਜੀ ਦੀ ਲੋਹ ਦੀ ਸੇਵਾ ਕਰਦੇ ਹਨ। ਮੈਂ ਤੇ ਭਾਈ ਤੁਹਾਡੇ ਵਾਂਗੂ ਵਿਹਾਰੀ ਹਾਂ। ਆਪ ਦਾ ਇੰਨੀ ਦਿਨੀ ਘੰਟਾ ਨਾਮ ਸਿਮਰਨ ਰੋਜ਼ ਦਾ ਪੱਕਾ ਹੈ ਸੀ। ਭਾਵੇਂ ਕੁਵੇਲੇ ਵੀ ਕਿਤੋਂ ਆਉਣ, ਚੌਂਕੜਾ ਮਾਰ ਭਜਨ ਕਰਦੇ ਅਤੇ ਮਾਤਾ ਸਤਵੰਤ ਕੌਰ ਮਹਾਰਾਜ ਦੇ ਘਰੋਂ ਖੂਹ ਦਾ ਜਲ ਹੀ ਦਿੱਲੀ ਵਿੱਚ ਦੂਰੋਂ ਲਿਆ ਛਕਦੇ। ਕਦੀ ਮਹਾਰਾਜ ਜੀ ਆਪ ਲਿਆ ਦਿੰਦੇ ਹਨ, ਨੌਕਰ ਨਹੀਂ ਰੱਖਦੇ ਕਿ ਜ਼ਮਾਨਾ ਚੰਗਾ ਨਹੀਂ। ਮਹਾਰਾਜ ਜੀ ਦੇ ਵੱਡੇ ਲੜਕੇ ਸ਼ਮਸ਼ੇਰ ਸਿੰਘ ਜੀ ਕਸਟਮ ਅਫਸਰ ਹਨ ਅਤੇ ਸਮੁੰਦਰ ਦੇ ਕਿਨਾਰੇ 'ਤੇ ਤਲਾਸ਼ੀ ਲੈਣ ਦੇ ਇਤਬਾਰੀ ਅਫਸਰ ਹਨ। ਉਹਨਾਂ ਨੇ ਪਿੱਛੇ ਜਿਹੇ ਤਲਾਸ਼ੀ ਕਰ 4 ਲੱਖ ਦਾ ਸੋਨਾ ਫੜਿਆ ਅਤੇ ਸਰਕਾਰ ਵੱਲੋਂ 20,000 ਇਨਾਮ ਮਿਲਿਆ ਸੀ। ਸਿੱਖ ਉਹਨਾਂ ਨੂੰ ਠਾਕੁਰ ਜੀ ਵੀ ਆਖਦੇ ਹਨ। ਛੋਟੇ ਵਿਸ਼ੇਸ਼ਰ ਸਿੰਘ ਜੀ ਘੋੜੇ ਦੌੜਾਉਂਦੇ ਹਨ, ਚੰਗੇ ਦੌੜਾਕ ਹਨ। ਸਤਿਗੁਰੂ ਜੀ ਪਿਛਲੇ ਪਹਿਰ ਇਸੇ ਦਿਨ 5 ਕੱਤਕ ਕਥਾ ਬਾਅਦ 2 ਕਸੂਤੇ ਹੋਏ ਸਿੱਖਾਂ ਬਾਰੇ ਕਿਹਾ, ਅੱਜ ਈਸਾ ਅਤੇ ਪਤਰਸ ਵਾਲੀ ਗੱਲ ਹੋ ਗਈ ਸਾਡੇ ਨਾਲ। ਉਹ ਇਹ ਕਿ ਪਤਰਸ ਕਿਹਾ ਸੀ, ਹੁਣ ਵੀ ਮੈਂ ਤੇਰੇ ਵੱਲੋਂ ਮੁਨਕਰ ਹੋ ਸਕਦਾ ਸਾਂ। ਈਸਾ ਨੇ ਕਿਹਾ ਸੀ, ਸਵੇਰੇ ਤੋਂ ਪਹਿਲਾਂ 3 ਵਾਰੀ। ਸੋ ਸਵੇਰ ਤੋਂ ਪਹਿਲਾਂ ਪਤਰਸ 3 ਵਾਰੀ ਕਿਹਾ, ਮੈਂ ਈਸਾ ਨੂੰ ਜਾਣਦਾ ਨਹੀਂ ਅਤੇ ਉਹਦੇ ਨਾਲਦਿਆਂ ਵਿੱਚੋਂ ਵੀ ਨਹੀਂ। ਸਤਿਗੁਰੂ ਜੀ ਬਚਨ ਕੀਤਾ, ਮੈਂ ਤਾਂ ਸਿੱਖ ਨੂੰ ਛਾਤੀ ਦਾ ਰੋਮ ਸਮਝਦਾ ਹਾਂ। ਜਦ ਇੱਕ ਪੀ ਟੁੱਟਣ ਲੱਗਦਾ ਹੈ ਜਾਂ ਕਿਤੇ ਜਾਣ ਦੀ ਸਲਾਹ ਕਰਦਾ ਹੈ, ਮੈਨੂੰ ਬੜਾ ਦੁੱਖ ਹੁੰਦਾ। ਹੁਣ ਐਸਾ ਸਮਾਂ ਆ ਗਿਆ ਹੈ ਜੋ ਸਤਿਗੁਰੂ ਰਾਮ ਸਿੰਘ ਜੀ ਕਿਹਾ ਸੀ, ਸੱਤਾ ਰੇਹ ਵਿੱਚ ਨਾ ਰਹੇਗੀ। ਸਤਿਗੁਰ ਜੀ ਕਿਰਪਾ ਕਰਨ, ਆਪਣੇ ਦਰਸ਼ਨ ਬਖਸ਼ਣ ਅਤੇ ਸਭ ਬੰਦੇ 'ਤੇ ਤਗਾਦੇ ਜਾਂਦੇ ਹੋਣ। ਜੀਵਨ ਅਗਰ ਛੋਲੇ ਫੁੱਲਣ ਕਰ ਗੱਲੇ ਦੀ ਕੰਧ ਪਾੜ ਗਈ। ਸਤਿਗੁਰੂ ਜੀ ਨਵਾਂ ਬੂਹਾ ਪਹਾੜ ਵੱਲ ਲਵਾਇਆ, ਕੰਧ ਕੱਢ ਅੱਗੇ ਦੱਖਣ ਦਾ ਸੀ। ਇਸ ਸਾਲ ਨਹਿਰੋਂ ਚੜ੍ਹਦੇ ਵੀ ਕਈ ਮੋਗੇ ਲੱਗੇ। ਭੈਣੀ ਸਾਹਿਬ ਨਿਹੰਗਾਂ ਦਾ ਦਲ ਆਇਆ, ਰਸਤ ਮੰਗੀ। ਗੁਰਮੁਖ ਸਿੰਘ ਝੱਬਰ ਕਿਹਾ, ਪਿਛਲੇ ਸਾਲ ਅਸਾਂ ਨਿਹੰਗਾਂ ਆਇਆਂ ਨੂੰ ਰਸਤ ਦਿੱਤੀ, ਉਹਨਾਂ ਸਾਡੀ ਜੂਹ ਵਿੱਚ ਹੀ ਬੱਕਰੇ ਆ ਰਿਹਾ। ਨਿਹੰਗਾਂ ਕਿਹਾ, ਉਹ ਬੁੱਢਾ ਦਲ ਸੀ, ਉਹਨਾਂ ਬੇਵਕੂਫੀ ਕੀਤੀ, ਅਸੀਂ ਨਹੀਂ ਕਰਦੇ। ਜਥੇਦਾਰ ਰਸਤ ਪੱਠਾ ਮਿੱਠਾ ਦੇ ਦਿੱਤਾ। ਇਹ ਜਥਾ ਕਈ ਸੈਂਕੜੇ ਘੋੜੇ ਊਠ ਗੱਡੇ ਲਈ ਫਿਰਦਾ ਹੈ। ਸਤਿਗੁਰੂ ਜੀ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ ਹੜ੍ਹ ਮਾਰੇ ਸਿੱਖਾਂ ਦੀ ਜਾ ਸੁਰਤ ਲਈ ਵਸਤਰ ਅੰਨ ਆਦਿ ਮਦਦ ਦਿੱਤੀ ਅਤੇ ਕਿਹਾ, ਕਿਤਨੇ ਔਖੇ ਹੋਏ ਹੋ, ਅਜੇ ਵੀ ਸੁਹੇਵੇ ਸਾਹਿਬ ਅਤੇ ਰਵਾਲਸਰ ਵੱਲ ਜਾ ਟਿਕੋ, ਇੱਧਰ ਕਦੇ ਕਦੇ ਔਖੇ ਹੁੰਦੇ ਹੀ ਰਹੋਗੇ। ਹੋਰ ਧੀਰਜ ਵੀ ਦਿੱਤਾ ਕਿ ਸਿਰ ਉੱਪਰ ਠਾਢਾ ਗੁਰਸੂੜਾ, ਮਨ ਵਸਾ ਸਦਾ ਨਾਮ ਸਿਮਰਨ, ਬਾਣੀ ਦੀ ਸੁਰਤ ਨਹੀਂ ਭੁੱਲਣੀ। ਪੁੱਛ ਪੜਤਾਲ। ਜੀਵਨ ਨਗਰ 9 ਕੱਤਕ 1907 ਵਿੱਚ ਜਲੰਧਰੋਂ ਠਾਕੁਰ ਬਿਕਰਮ ਸਿੰਘ ਪੁੱਛ ਪੜਤਾਲ ਲਈ ਆਇਆ। ਲਾਭ ਸਿੰਘ, ਚੇਤ ਸਿੰਘ, ਬਿਕਰਮ ਸਿੰਘ ਜਨਜਾਤੇ ਆਦਿ ਦੀਆਂ ਦਰਖਾਸਤਾਂ ਕਾਰਨ ਕਿ ਕਿਸੇ ਨੂੰ ਕੁਝ ਨਹੀਂ ਮਿਲਿਆ, ਕੋਠਾ ਜ਼ਮੀਨ ਆਦਿ ਅਤੇ ਹਿੱਸਾ ਵੀ ਬੀਜੀ ਦਾ ਲੈ ਜਾਂਦੇ ਹਨ। ਅਵਤਾਰ ਸਿੰਘ, ਕੰਧਾਰਾ ਸਿੰਘ ਅਤੇ ਮੈਂ ਅੱਗੋਂ ਹੋ ਗਿਆ, ਸਭ ਕੁਝ ਮਿਲਿਆ ਹੈ ਅਤੇ ਆਪਣੀ ਬੀਜੀ ਆਪੇ ਹੀ ਖਾਂਦੇ ਹਾਂ। ਉਸ ਕਿਹਾ, ਸ਼ਿਕਾਇਤਾਂ ਕਿਉਂ ਉਹ ਲੋਕ ਕਰਦੇ ਹਨ? ਸਤਿਗੁਰੂ ਜੀ ਰੋਕਦੇ ਹਨ ਤਾਂ ਤੁਹਾਡੇ ਕੋਲ ਜਾਂਦੇ ਹਨ। ਇੱਕੇ ਪਿੰਡ ਇਕੱਠੇ ਹੋਣ ਕਰ ਚੌਕੀ ਪੈ ਚੱਲੀ ਸੀ, ਸਤਿਗੁਰੂ ਖੰਡਾ ਦਿੱਤੇ ਹਨ ਤਾਂ ਬਚਾਅ ਹੋਇਆ ਹੈ। ਸਾਡੇ ਅੱਗੇ ਹੋ ਮਾਂਗਾ ਰਾਮ ਪਟਵਾਰੀ ਵੀ ਕਿਹਾ, ਉਹ ਲੋਕ ਉਪਾਧੀਓ ਨਹੀਂ ਉੱਕਦੇ, ਇਹ ਰੋਕਦੇ ਹਨ। ਗਰਦੌੜੀ ਵੇਖੋ, ਉਹਨਾਂ ਦੇ ਨਾਮ ਹੈ। ਬਿਕਰਮ ਸਿੰਘ ਠਾਕੁਰ ਕਿਹਾ, ਕੰਮ ਤਾਂ ਤੁਹਾਡਾ ਚੰਗਾ, ਪਰ ਲੋਕ ਜਿੱਚਰ ਟਿਕ ਪੱਕੇ ਨਾ ਹੋਏ, ਉੱਚਰ ਖਾਂਦੇ ਪੀਂਦੇ ਬਦਨਾਮ ਕਰੀ ਹੀ ਜਾਣਗੇ, ਇਹ ਅਸਾਂ ਕਈ ਥਾਈਂ ਵੇਖਿਆ ਹੈ। ਸੰਤ ਦਸੌਂਦਾ ਸਿੰਘ ਰਾਣੀਆਂ ਪੁੱਜਾ ਸਭ ਨੂੰ ਕਿਹਾ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਤੁਹਾਨੂੰ ਤਿਵੇਂ ਝੂਠਿਆਂ ਕਰ ਲਿਆ, ਜੇ ਮੈਨੂੰ ਅਤੇ ਸਰਦਾਰ ਲਾਭ ਸਿੰਘ ਨੂੰ ਤੁਹਾਡੇ ਕੋਲ ਘੱਲ ਅਤੇ ਆਪ ਕਹਿ ਕੇ ਜਿਵੇਂ ਚਾਹੁੰਦੇ ਹੋ ਜ਼ਮੀਨ ਕਰ ਲਓ, ਪਰ ਪਾੜ ਕੇ ਨਾ ਚੱਲੋ, ਜਿਵੇਂ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਭੇਜ ਪ੍ਰਿਥੀਏ ਨੂੰ ਕਿਹਾ ਸੀ, ਗੁਰਿਆਈ ਲੈ ਲੈ। ਉਸ ਕਿਹਾ ਸੀ, ਮੈਂ ਹੁਣ ਹਾਕਮ ਤੋਂ ਹੀ ਲਵਾਂਗਾ। ਤਿਵੇਂ ਤੁਸੀਂ ਕਹਿੰਦੇ ਹੋ, ਪਰ ਹੋ ਝੂਠੇ ਗਏ ਹੋ, ਕਿਸੇ ਨਾ ਮੰਨੀ ਅਤੇ ਕਹਿਣ ਭਜਨ ਸਤਿਗੁਰੂ ਰਾਮ ਸਿੰਘ ਜੀ ਦਾ ਦਿੱਤਾ ਹੈ, ਕਰਾਂਗੇ ਨਾਮਧਾਰੀ ਰਹਾਂਗੇ, ਮਾਤ ਸ਼ਰਾਬ ਨਹੀਂ ਖਾਵਾਂਗੇ, ਆਪਣੀ ਮਾਲਕੀ ਸਰਕਾਰੋਂ ਮਿਲੀ ਲਵਾਂਗੇ। ਡੀਸੀ ਦੇ ਸਾਹਮਣੇ ਸੰਤ ਨਗਰ ਬੰਗਲੇ 15 ਕੱਤਕ ਮੁਕਰਜੀ ਡੀਸੀ ਸਾਰੋਂ ਆਇਆ, ਮੁੰਡਾ ਜਿਹਾ। ਉਸ ਦੇ ਪਾਸ ਵੀ ਲਾਭ ਸਿੰਘ ਦੀ ਪਾਰਟੀ ਅਤੇ ਅਸੀਂ ਨਾਲ ਮਿਲੇ। ਆਪਣਾ ਆਪਣਾ ਪੱਖ ਸਮਝਾਇਆ, ਅਸਾਂ ਦੱਸਿਆ ਇਹ ਇਹਨਾਂ ਸੱਚ ਕਿਹਾ ਹੈ, ਸਾਨੂੰ ਖੰਡਾ ਦਿੱਤਾ ਨੇ ਅਤੇ ਸਤਿਗੁਰੂ ਜੀ ਨਾ ਖੰਡਾਉਂਦੇ ਤਾਂ ਚੌਂਕੀ ਪੈ ਚੱਲੀ ਸੀ, ਖੰਡਾ ਕੇ ਹਟਾ ਦਿੱਤੀ ਹੈ, ਇਹ ਮੰਦਿਓ ਨਹੀਂ ਮੁੜਦੇ। ਕੁਝ ਪਰਚੀਆਂ ਮਾਲਕੀ ਦੀਆਂ ਮੰਗ ਬਿਕਰਮ ਸਿੰਘ 9 ਕੱਤਕ ਲੈ ਗਿਆ ਸੀ, ਕੁਝ ਇਹ ਡੀਸੀ ਮੁਕਰਜੀ ਲੈ ਗਿਆ, ਉਹਨਾਂ ਦੀਆਂ ਜੋ ਸਿੱਖ ਰੋਏ ਧੋਏ ਸੀ। ਸਤਿਗੁਰੂ ਜੀ ਬੰਕੌਕ। ਸਤਿਗੁਰੂ ਜੀ ਤਾਂ ਸੇਠ ਤਰਲੋਕ ਸਿੰਘ ਦੇ ਘਰ ਪੁੱਤਰ ਹੋਏ ਦੀ ਖੁਸ਼ੀ ਦੇ ਸਮਾਗਮ 'ਤੇ ਸਿਆਮ ਗਏ ਹੋਏ ਸੀ, ਪਰ ਦੋਵੇਂ ਬਾਬੇ 9 ਕੱਤਕ ਅਤੇ 15 ਨੂੰ ਵੀ ਜੀਵਨ ਨਗਰ ਹੀ ਸੀ। ਸਿੱਖਾਂ ਨੂੰ ਸਦ ਦਲੇਰੀ ਦਿੰਦੇ ਸੀ ਕਿ ਜੋ ਸੱਚ ਹੈ ਕਵੋ ਜਦੋਂ ਹਾਕਮ ਆਉਂਦਾ ਹੈ। ਸਤਿਗੁਰ ਭਲੀ ਹੀ ਕਰੇਗਾ। ਘਰ ਆਇਆਂ ਨੂੰ ਬਾਬੇ ਆਪ ਕਾਰ ਤੇ ਨਾਲ ਹੋ ਹਵਾਈ ਜਹਾਜ਼ ਦਾ ਅੱਡਾ ਦਿਖਾਉਂਦੇ, ਗਊਆਂ ਘੋੜੇ ਦਿਖਾਉਂਦੇ, ਜਲ ਦੁੱਧ ਛਕਾਉਂਦੇ। ਸਤਿਗੁਰੂ ਜੀ 15 ਕੱਤਕ ਦੇ ਸਿਆਮ ਪੁੱਜੇ, 19 ਨੂੰ ਮੁੜੇ ਕਲਕੱਤੇ ਦਿੱਲੀਓਂ ਹੋ, 21 ਨੂੰ ਜੀਵਨ ਨਗਰ ਦਰਸ਼ਨ ਦਿੱਤੇ। ਮੈਂ ਸੰਤ ਰਤਨ ਸਿੰਘ ਤੋਂ ਸਾਰਾ ਹਾਲ ਪੁੱਛਿਆ। ਗੱਲ ਇਨਸਾਫ ਦੀ, ਸੰਤ ਖਜਾਨ ਸਿੰਘ ਜੀ ਇਨਸਾਫ ਦਾ ਸੁਭਾਅ ਸਦਾ ਸੰਗਤ ਦੇ ਪਿੱਛੇ ਬਹਿਣ ਦਾ ਸੀ ਕਿ ਮਤਾਂ ਮੇਰੀ ਗੁਰੂ ਕੇ ਸਿੱਖ ਵੱਲ ਕੰਡ ਹੋਵੇ। 19 ਕੱਤਕ ਜਿਸ ਦਿਨ ਸਤਿਗੁਰੂ ਜੀ ਸਿਆਮੋਂ ਵਿਦਾ ਹੋਣਾ ਸੀ, ਇਨਸਾਫ ਜੀ ਦੀ ਸੁਪਤਨੀ ਮਹੰਤ ਕੌਰ ਕਿਹਾ, ਅੱਜ ਤੇ ਅੱਗੇ ਹੋ ਬਹੋ, ਸਤਿਗੁਰੂ ਜੀ ਦਾ ਦਰਸ਼ਨ ਕਰੋ। ਤਾਂ ਇਨਸਾਫ ਜੀ ਕਿਹਾ, ਮੈਂ ਨੀਜ ਲਾ ਰੀਜ ਪੂਰੀ ਕਰ ਹੀ ਲੈਂਦਾ ਹਾਂ, ਪਿੱਛੇ ਬਹਿਣਾ ਹੀ ਚੰਗਾ ਹੈ। ਜੇ ਸਤਿਗੁਰੂ ਜੀ ਹੁਕਮ ਹੀ ਕਰ ਦੇਣ ਅੱਗੇ ਆਉਣ ਦਾ ਤਾਂ ਕੋਈ ਉਜਰ ਨਹੀਂ। ਖਜਾਨ ਸਿੰਘ ਜੀ ਮੱਥਾ ਟੇਕ ਪਰਤਣ ਲੱਗੇ ਤਾਂ ਸਤਿਗੁਰੂ ਜੀ ਬਾਹੋਂ ਫੜ ਕਿਹਾ, ਅੱਜ ਤੇ ਮੈਂ ਚਲੇ ਜਾਣਾ, ਸਾਵੇਂ ਬੈਠ ਕੇ ਸ਼ਬਦ ਸੁਣੋ। ਜੇ ਮਨ ਵਿੱਚ ਮਾਣ ਨਾ ਹੋਵੇ ਤਾਂ ਅੱਗੇ ਬੈਠ ਸ਼ਬਦ ਸੁਣਿਆ ਕੁਝ ਨਹੀਂ ਘਟਦਾ। ਇਨਸਾਫ ਜੀ ਘਰ ਵਿੱਚ ਹੋਈ ਆਪਣੀ ਪਤਨੀ ਵੱਲੋਂ ਗੱਲ ਦਾ ਤੁਰੰਤ ਅੰਤਰਜਾਮੀ ਸਤਿਗੁਰੂ ਜੀ ਵੱਲੋਂ ਪੂਰੀ ਹੋਈ ਜਾਣ ਮਸਤ ਹੋਏ ਲੇਟਣ ਲੱਗ ਪਏ ਅਤੇ ਉਹਨਾਂ ਦੀ ਸੁਪਤਨੀ ਸਤਿਗੁਰੂ ਜੀ ਦੇ ਸਰੂਪ ਵੱਲ ਅਤੇ ਪਤੀ ਜੀ ਦੀ ਮਸਤੀ ਵੱਲ ਵੇਖ ਕੇ ਕੁਬਜਾ ਕ੍ਰਿਸ਼ਨ ਲਈ ਹਾਰ ਲਈ ਖੜੀ ਵਾਂਗੂ ਜਾਪੀ ਸੀ। ਤਦੋਂ ਝੱਟ ਬਾਅਦ ਹੋਸ਼ ਵਿੱਚ ਆ ਇਨਸਾਫ ਜੀ ਅੱਗੇ ਹੀ ਸੰਗਤ ਵਿੱਚ ਬੈਠ ਗਏ। ਸੰਤ ਜੀ ਨੇ ਬੜੀ ਮਾਇਆ ਸੋਨੇ ਦੇ ਕੜੇ, ਮਾਲਾ, ਬਸਤਰ ਆਦਿ ਭੇਟ ਕੀਤੇ ਅਤੇ ਬੱਚੇ ਦਾ ਨਾਮ ਸਤਿਗੁਰੂ ਜੀ ਤੋਂ ਧਰਾਇਆ। ਸਤਿਗੁਰੂ ਜੀ ਕਿਹਾ, ਗੁਰੂ ਜੀ ਬਖਸ਼ਿਸ਼ ਕੀਤੀ ਹੈ, ਇਸ ਲਈ ਨਾਮ ਬਖਸ਼ੀਸ਼ ਸਿੰਘ ਰੱਖੋ। ਇਹ ਵਾਰਤਾ ਇਨਸਾਫ ਦੀ ਆਵਾਜ਼ ਵਿੱਚ ਇਨਸਾਫ ਜੀ ਨੇ 20-22 ਦੇ ਹੋਲੇ ਦਿਨੀ ਛਪਾਈ 'ਤੇ ਲਿਖੀ ਹੈ। ਵੱਡੇ ਬਾਬਾ ਜੀ ਦਾ ਹੌਂਸਲਾ, ਸਤਿਗੁਰੂ ਜੀ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਅਤੇ ਥਾਂ ਥਾਂ ਨਿੰਦਾ ਦੇ ਬਚਨ ਲਾਭ ਸਿੰਘ ਅਤੇ ਉਸਦੇ ਨਾਲ ਤੁਰੇ ਕਰਦੇ, ਸੁਣ ਸਿੱਖ ਝੂਰਦੇ ਵੇਖੋ, ਸਿੱਖਾਂ ਨੇ ਕਿਹੀ ਮੱਤ ਫੜੀ ਹੈ। ਖਾ ਪਹਿਣ ਕੇ ਦਸਮ ਜੀ ਨੂੰ ਬਿਦਾਵਾ ਲਿਖ ਦਿੱਤਾ ਸੀ, ਭਰਤ ਜੀ ਖਿਲਾਫ ਰਾਮ ਜੀ ਅੱਗੇ ਇਤਰਾਜ਼ ਕੀਤੇ ਸੀ, ਪਰ ਕਦੀ ਸਰਕਾਰੇ ਆਪਣੇ ਗੁਰੂ ਦੇ ਖਿਲਾਫ ਨਹੀਂ ਸੀ ਕੋਈ ਚੜ੍ਹਿਆ। ਅੰਗੂਠੇ ਲਾ ਕੇ ਮੂੰਹੋਂ ਕਹਿ, ਜੋ ਦਿਓਗੇ ਸੋ ਲਵਾਂਗੇ, ਪਰ ਬਾਬਾ ਜੀ ਵੱਡੇ ਸਭ ਕੁਝ ਸੋਹਣਾ ਸਿੱਖਾਂ ਨੂੰ ਝੂਰਦਾ ਦੇਖ ਕਹਿੰਦੇ, ਸਭ ਸਤਿਗੁਰਾਂ ਦੇ ਹੁਕਮ ਵਿੱਚ ਹੋ ਰਿਹਾ, ਜੋ ਹੋਣਾ ਸੋ ਹੋ ਕੇ ਰਹਿਣਾ, ਤੁਸੀਂ ਤੌਖਲਾ ਨਾ ਕਰੋ, ਧੀਰਜ ਰੱਖੋ। ਸਤਿਗੁਰੂ ਜੀ ਜੀਵਨ ਨਗਰ ਆਏ ਸਿਆਮੋਂ, ਅੱਗੇ ਅੰਮ੍ਰਿਤਸਰ ਦੀਪਮਾਲਾ 'ਤੇ ਜਾਣਾ ਸੀ। ਵੱਡੇ ਬਾਬਾ ਜੀ ਨੂੰ ਸੱਦ ਸਭ ਕੰਮ ਕਾਰ ਸਮਝਾਏ ਅਤੇ ਕਿਹਾ, ਤੇਰਾ ਰੰਗ ਅੱਗੇ ਨਾਲੋਂ ਕੁਝ ਚੰਗਾ ਹੈ, ਵਜਨ ਵੀ ਅੱਗੇ ਨਾਲੋਂ ਵੱਧ ਹੋਣਾ ਚਾਹੀਦਾ। ਬਾਬਾ ਜੀ ਕਿਹਾ, 1.5 ਮਣ ਦੇ ਕਰੀਬ ਹੋਵੇਗਾ, ਅਮਰੀਕਾ ਦਾ ਬਣਿਆ ਕੰਡਾ ਮੰਗਾ ਬਾਬਾ ਜੀ ਉੱਪਰ ਖੜ੍ਹੇ, ਚਰਖੜੀ ਫਿਰੀ। ਸਤਿਗੁਰੂ ਜੀ ਕਿਹਾ, ਦੇਖੋ ਕਿਤਨੇ 'ਤੇ ਖੜ੍ਹੀ ਹੈ, 57 ਨੰਬਰ ਹੈ, ਕਿਲੋ ਦਾ ਹਿਸਾਬ ਕਰੋ। ਬਾਬਾ ਜੀ ਦੇ ਰੋਗ ਬਾਬਤ ਦਿਆਲ ਸਿੰਘ ਹਕੀਮ 46 ਚੱਕ ਜਿਹੜਾ ਸਰਗੋਦਾ ਇੱਧਰ ਆ ਹਰਿਦੁਆਰ ਕਣਖਲ ਹੀ ਰਿਹਾ ਨੂੰ ਸਤਿਗੁਰੂ ਜੀ ਪੁੱਛਿਆ, ਕੀ ਰੋਗ ਹੈ? ਉਸ ਕਿਹਾ, ਸੰਗ੍ਰਹਿਣੀ ਹੈ, ਮਿਹਦਾ ਖਰਾਬ ਹੋਣ ਕਰ ਥੋੜ੍ਹਾ ਥੋੜ੍ਹਾ ਬਲਗਮ ਆਉਂਦਾ, ਜਮ੍ਹਾਂ ਹੁੰਦਾ ਰਹਿੰਦਾ, ਜਿਸ ਕਰਕੇ ਜੰਗਲ ਜ਼ਿਆਦਾ ਆਉਂਦੇ ਹਨ। ਬਾਬਾ ਜੀ ਕਿਹਾ, 5-6 ਵਾਰੀ ਜੰਗਲ ਜਾਂਦਾ ਹਾਂ, ਸਤਿਗੁਰੂ ਜੀ ਬਚਨ ਕੀਤਾ ਸੀ, ਜਦ ਮੈਨੂੰ ਜੰਗਲ ਬਹੁਤੇ ਆਉਂਦੇ ਸੀ, ਸਰਦਾਰਾ ਸਿੰਘ ਦਵਾਈ ਦੇ ਸਹਿਜੇ ਸਹਿਜੇ ਬੰਦ ਕਰਦਾ ਸੀ, ਇੱਕਦਮ ਬੰਦ ਕੀਤਿਆਂ ਅਫਾਰਾ ਹੋ ਜਾਂਦਾ ਹੈ। ਮੋਤੀ ਸੁੱਚੇ ਦੀ ਪਛਾਣ, ਰਾਤ ਨੂੰ ਨਿੰਬੂ ਦੇ ਰਸ ਵਿੱਚ ਭਿਉਂਆ ਸੁੱਚਾ ਮੋਤੀ ਫੁੱਲੇਗਾ ਅਤੇ ਝੂਠਾ ਉਵੇਂ ਹੀ ਰਹੇਗਾ ਸਵੇਰ ਤੱਕ। ਅਸਲ ਫੌਲਾਦ ਵਿੱਚ ਨਿੰਮ ਦੇ ਪੱਤੇ ਪਾ ਤਲੇ ਅੱਗ ਅੱਛੀ ਬਾਲੀਏ, ਕੁੜੱਤਣ ਨਹੀਂ ਰਹਿੰਦੀ, ਫੌਲਾਦ ਅਸਲ ਦੀ ਪਛਾਣ ਹੈ। ਸੰਤਾਲਾ ਸਿੰਘ ਜੀ ਨੂੰ ਤਾਪ ਚੜਿਆ ਸੀ, ਸੁਰਤ ਲੈ ਦੀਪਮਾਲਾ 'ਤੇ ਗਏ। ਸਤਿਗੁਰੂ ਜੀ ਵੱਡੇ ਬਾਬਾ ਜੀ ਵੀ ਰੋਜ਼ ਸੰਤ ਨਗਰ ਸੰਤ ਜੀ ਦੀ ਸੁਰਤ ਨੂੰ ਆਉਂਦੇ ਰਹੇ। ਸਰਦਾਰ ਤਾਰਾ ਸਿੰਘ ਕਪਤਾਨ, 22-23 ਕੱਤਕ ਤਾਰਾ ਸਿੰਘ ਕਪਤਾਨ ਸਰਸਿਓਂ ਸਮੇਤ ਹੋਰ ਕੁਝ ਹਾਕਮਾਂ ਸਿਪਾਹੀਆਂ ਆਇਆਂ ਤੇ ਲਾਭ ਸਿੰਘ ਦੀ ਪਾਰਟੀ ਤੇ ਗੁਰੂ ਕੇ ਪੱਖ ਦੇ ਸਿੱਖ ਪੀ ਗਏ। ਹੋਰ ਦੁਆਲੇ ਦੇ ਪਿੰਡ ਵੀ ਆਏ। ਇਹਨਾਂ ਦੋਨਾਂ ਪਾਸਿਆਂ ਦੇ ਇੱਕ ਦੂਜੇ ਦੇ ਸਰੀਕੇ ਵਾਂਗੂ ਬੋਲ ਬੁਲਾਰੇ ਵੀ ਹੋਏ। ਗੁਰੂ ਕੇ ਪੱਖ ਵੱਲੋਂ ਸੂਬਾ ਕਰਤਾਰ ਸਿੰਘ ਵਡਾਲੇ ਦਾ ਤੇ ਧਾਰਾ ਸਿੰਘ ਜੀਏ ਬੱਗੇ ਦਾ ਗੁਰੂ ਕਾ ਪਹਿਲਾ ਲਾਂਗੜੀ ਤੇ ਕੰਧਾਰਾ ਸਿੰਘ ਬੋਲਦੇ ਸੀ। ਉਧਰੋਂ ਲਾਭ ਸਿੰਘ ਹੀ ਬੋਲਦਾ। ਤਾਰਾ ਸਿੰਘ ਪੁੱਛਿਆ, ਤੂੰ ਕਿੰਨਾ ਚੋਂ ਹੈ? ਲਾਭ ਸਿੰਘ ਕਿਹਾ, ਮੈਂ ਪਾਪੀ ਧੜੇ ਦਾ ਆਗੂ ਹਾਂ, ਜੋ ਇੰਨਾ ਜਾਇਜ਼ ਨਜਾਇਜ਼ ਆਪੋ 'ਚ ਮਿਹਨੇ ਕੀਤੇ ਸੋ ਤੇ ਮੈਂ ਨਹੀਂ ਲਿਖਦਾ, ਪਰ ਜੋ ਤਾਰਾ ਸਿੰਘ ਲਾਭ ਸਿੰਘ ਨੂੰ ਕਿਹਾ ਉਹ ਲਾਭਦਾਇਕ ਜਾਣ ਲਿਖਦਾ ਹਾਂ। ਤਾਰਾ ਸਿੰਘ ਕਿਹਾ, ਤੂੰ ਆਪ ਮੰਨਦਾ ਮੈਂ ਪਾਪੀ ਧੜੇ ਦਾ ਆਗੂ ਹਾਂ? ਭੈੜਿਆ, ਤੂੰ ਕਿਹੜੇ ਵੇਲੇ ਗੁਰੂ ਨਾਲ ਗਵਾਈਏ? ਲੋਕ ਤੇ ਆਖਦੇ ਹਨ ਜੇ ਕਾਲਿਆਂ ਨਾਲ ਵਿਗੜ ਜਾਏ ਤਾਂ ਧੌਲਿਆਂ ਨਾਲ ਹੀ ਸਵਾਰ ਲਈਏ। ਸਤਿਗੁਰੂ ਪ੍ਰਤਾਪ ਸਿੰਘ ਜੀ ਜੀਵਨ ਨਗਰ ਬਾਬਾ ਜਗਜੀਤ ਸਿੰਘ ਅਤੇ ਵੀਰ ਸਿੰਘ ਨੂੰ ਆਏ ਲੰਗਰ ਯੋਗ ਦਾਣਿਆਂ ਅਤੇ ਡੰਗਰਾਂ ਯੋਗ ਪੱਠਿਆਂ ਦੀ ਸੰਭਾਲ ਦੀ ਪੱਕੀ ਕਰਕੇ ਪਿਛਲੇ ਜ਼ਿਲ੍ਹਿਆਂ ਲੁਧਿਆਣੇ ਜਲੰਧਰੋਂ ਹੋ ਅੰਮ੍ਰਿਤਸਰ ਵੱਲ ਦੌੜੇ ਗਏ। ਕੁਝ ਦਿਨਾਂ ਬਾਅਦ ਆਏ ਤੇ ਵੇਖਿਆ ਦਾਣੇ ਤੇ ਪੱਠੇ ਪੂਰੇ ਖਿਆਲ ਨਾਲ ਨਹੀਂ ਸਾਂਭੇ ਹੋਏ ਤੇ ਦੋਹਾਂ ਭਰਾਵਾਂ ਨੂੰ ਤੇਜ਼ ਹੋ ਗਿਆ। ਤੁਸੀਂ ਬੇਪਰਵਾਹੀ ਵਰਤਦੇ ਹੋ, ਪਰ ਯਾਦ ਰੱਖੋ ਮੈਂ ਅੱਧਾ ਅੱਧਾ ਮੁਰੱਬਾ 12.5-12 ਕਿੱਲੇ ਹੀ ਤੁਹਾਨੂੰ ਦੇਣੇ ਹਨ, ਬਾਕੀ ਜ਼ਮੀਨ ਸਿੱਖਾਂ ਨੂੰ ਵੰਡ ਦੇਣੀ ਹੈ। ਇਹ ਬੇਪਰਵਾਹੀ ਤੁਹਾਡੀ ਚੰਗੀ ਨਹੀਂ। ਨਿੱਕੇ ਤੇ ਚੁੱਪ ਰਹੇ, ਪਰ ਵੱਡਿਆਂ ਕਿਹਾ ਉਹਨਾਂ ਦੀ ਕਿਰਪਾ ਨਾਲ ਆਪੇ ਸਭ ਕੰਮ ਹੋ ਜਾਣਗੇ। ਮੈਨੂੰ ਇਹ ਵਾਰਤਾ ਰਤਨ ਸਿੰਘ ਕੂਕਾ ਜੀ ਨੇ ਸਾਵੇਂ ਹੋਈ ਦੱਸੀ ਹੈ।